एक ओंकार सतनाम कर्ता पुरख निर्भव निरवैर अकाल मूरत अजूनी सैभं गुर प्रसाद इन माया जगदीश गोसाई तुमरे चरण बिसारे किंचत प्रीत न उपजे जन को जन कहां करे विचारे इन माया जगदीश गोसाई तुमरे चरण बिसारे। धार्मिक दुनिया विच ईश्वर तो बाद विचार करन लई अगर कुछ है तो ओ है माया। ईश्वर तो बाद अगर कोई समर्थ है और उन्नु समझना बहुत बारीक होवे ते ओ है माया। ईश्वर तो बाद अगर सब तो ज्यादा किसी दा प्रभाव है तो ओ है माया। ईश्वर व्यापक है, माया व्यापक है। अगर माया व्यापक नहीं या जिथे माया नहीं फिर उत्थे ते सिर्फ ईश्वर ही ईश्वर है। एक ईश्वर है, एक माया है, लेकिन ए माया है कि इसनो मेरे पातशाह पहले ते इंज बयान कर देने महामाई ताकी है छाया। माया छाया है, छाया नु कोई पकड़न दी कोशिश करे नहीं पकड़ सकेगा। छाया दी कोई पोटली बनना चाहे नहीं बन सकेगा। ईश्वर नेचल है और उसकी छाया नु कोई मनुख अपने नाल चलाना चाहे नहीं चलेगी। लेकिन इत्थे एक प्रश्न खड़ा होवेगा, छाया की है? महामाई ताकी है छाया। छाया जो प्रतीत होवे, छाया जो दिखाई देवे, छाया धुप दा सताया होया मनुख छाया दिच बैठ के आराम भी माणे, सुकून भी माणे, फिर भी छाया दी पोटली नहीं बननी जा सकती। छाया नु बक्से दिच नहीं रखया जा सकता, छाया नु किधरे समेट के असी नहीं रख सकते। ओ है, दिखाई दे रही है, फिर भी पकड़ दिच ना आवे, फिर भी ग्रिफ्त दिच ना आवे, फिर भी उसकी पोट ना बननी जाए। इस तरह दी छाया नु जो नाम दिता है भारत दे मनीष ने, माया। इस्लाम ने माया दा अनुवाद कीता है हवा। इतनी गल ओ भी तस्लीम करदा है, खुदा तो बाद अगर किसे दी खुदाई है तो ओ है हवा। खुदा तो बाद अगर समझन समझान दा धार्मिक दुनिया दे कोई मुद्दा ते विषय है ओ है हवा। सड़ा देश भी मंदा है, चाहे थे सनातन मत दा बड़ा प्रगाढ़ असर रहे है। बड़े प्राचीन और महान ग्रंथ ने, फिर महात्मा बुद्ध दा जमाना आया, महावीर दा जमाना आया, गुरु नानक दी दुनिया पसरी ही, लेकिन माया तो एक ने भी इनकार नहीं कीता। ईश्वर ते है, लेकिन ईश्वर दी छाया भी है। बहुता जगत छाया तो प्रभावित है, ईश्वर तो नहीं, उसका एक कारण है। छाया अदृश्यती है, अक्सर दृश्यमान दी छाया बनेगी, पर गजब दी गल है, धर्म ए कह रहा है माया अदृश्यती छाया है। अदृश्यती छाया किस तरह है? दरअसल ओ अदृश्य साडे लई है, ईश्वर अदृश्य नहीं है। साडे लई अदृश्य है हर ओ चीज, अदृश्य है जिथे तक निगाह ना पहुंचे, अदृश्य है। निगाह पहुंच गई दृश्यमान हो गया, नजरा नहीं पहुंचिया अदृश्य। ईश्वर इस महीने विच अदृश्य है, निगाह नहीं पहुंची, नजरा नहीं पहुंचिया, अदृश्य है। लेकिन उसकी छाया दृश्यमान हो रही है, छाया नु वेखण विच अखां समर्थ हो सकिया ने, जिसकी छाया है उस तक निगाह नहीं पहुंची, उस तक नजरा नहीं पहुंचिया। धार्मिक साधना सिर्फ अपनी नजर नु विकसित करने का एक वसीला ही है और कुछ नहीं, अपनी निगाह नु पारदर्शी करने का एक वसीला है। ए निगाह उरार ते देख रही है, पार तक नहीं पहुंचती। ए गल वख है कि इना बैरूनी अखां दी शक्ति विज्ञान ने वधाई है। वैसे ते सारे ज्ञान इंद्रियां दी शक्ति विज्ञान वधान दे समर्थ हो सके। मनुख बहुत भी उच्चा बोले है तो फिर भी वो 500 गज तो ज्यादा अपनी आवाज पहुंचा नहीं सकेगा, इस दूरी तो ज्यादा आगे नहीं जा सकेगी उसकी आवाज। लेकिन रेडियो है, टीवी है, टेलीफोन है, मनुख अपनी आवाज नु, अपने बोला नु हजारां मील दूर पहुंचा रहे है, सत्ता समुद्रां तो पार भी इस दे बोल जा रहे ने, इसकी आवाज जा रही है। आवाज नु विज्ञान ने दूर तक पहुंचाने विच कामयाबी हासिल की थी, निगाह नु भी दूर तक पहुंचाने विच कामयाबी हासिल की थी है। ऐसियां दूरबीना जिथे तक निगाह दी सीमा है उस तो भी अगा वेख सकदियां ने, कि दिन नु भी तारे वेख सकदियां ने अखां, ऐसी दूरबीना। ये दूर दराज ग्रह नक्षत्रां विच की हो रहा है वेख सकदियां ने। बारीक तो बारीक चीज जो इना मोटियां अखां दी मोटी निगाह तो परे ने, खुरबीन दे राही माइक्रोस्कोप दे राही असी वेख सकते हैं और वेखण विच सफल होए हैं। इसी तरीके नाल कन्ना दी शक्ति वधी है, कर्म इंद्रियां दी शक्ति भी वधी है। लेकिन ए वाधा जितना भी होया है, छाया नु ज्यादा वेखण दे समर्थ हो सके, छाया नु ज्यादा सुनन दे समर्थ हो सके, जिस दी छाया है ना उस नु सुन सके ना उस नु वेख सके। नहीं दिखाई देंदा तो कह देता अदृश्य है, अदृश्यता मतलब इतना नहीं है कि बिल्कुल सूक्ष्म है, अति सूक्ष्म है। अदृश्य दा मतलब ए है साडी पहुंच तो परे, साडी सोच तो परे, साडी निगाह तो परे। जो है दिखाई नहीं दे रहा, और जो दिखाई दे रहा है वो देखदियां देखदियां विलीन हो जांदा है। नैनो देखत एह जग जाई, अखां नाल वेखदियां वेखदियां ए जगत अखां तो ओझल हो जांदा है। बचपना वेखदे पया अपना भी ते दूजियां दा भी, देखदियां देखदियां अखां तो ओझल हो गया। जवानी देखदे पया अपने भी दूजियां दे भी, पर देखदियां देखदियां अखां तो ओझल हो गई। बुढ़ेपा देख रहे हैं अपना भी ਦੂਜਿਆਂ ਦਾ ਵੀ। ਪਰ ਦੇਖਦਿਆਂ ਦੇਖਦਿਆਂ ਬੁਢੇਪਾ ਨਿਗਾਹ ਤੋਂ ਓਝਲ ਹੋ ਗਿਆ। ਨੈਨੋ ਦੇਖਤ ਇਹ ਜਗ ਜਾਈ, ਜਿਸ ਬਚਪਨ ਨੂੰ ਦੇਖਿਆ ਚਲਾ ਗਿਆ, ਜਿਸ ਜਵਾਨੀ ਨੂੰ ਦੇਖਿਆ ਚਲੀ ਗਈ, ਜਿਸ ਬੁਢੇਪੇ ਨੂੰ ਦੇਖਿਆ ਚਲਾ ਗਿਆ, ਜਗਤ ਦੇ ਜੋ ਰੂਪ ਰੰਗ ਦੇਖੇ ਚਲੇ ਗਏ। ਇਸ ਵਾਸਤੇ ਕਹਿੰਦੇ ਨੇ ਸੰਸਾਰ ਚਲਾਏਮਾਨ ਹੈ, ਔਰ ਚਲਾਏਮਾਨ ਸੰਸਾਰ ਨੂੰ ਹੀ ਕਿਹਾ ਹੈ ਮਾਇਆ। ਇਸਲਾਮ ਨੇ ਕਿਹਾ ਹਵਾ। ਮਨੁੱਖ ਜਦ ਮਾਇਆ ਦੇ ਪ੍ਰਭਾਵ ਹੇਠ ਜੀਵੇ ਤਾਂ ਇਸ ਨੂੰ ਕਹਿੰਦੇ ਨੇ ਸੰਸਾਰੀ। ਪਰ ਜਿਸ ਦੀ ਇਹ ਮਾਇਆ ਹੈ, ਜਿਸ ਦੀ ਇਹ ਛਾਇਆ ਹੈ, ਉਸਦੇ ਪ੍ਰਭਾਵ ਹੇਠ ਆ ਜਾਏ ਤਾਂ ਫਿਰ ਇਸ ਨੂੰ ਕਹਿੰਦੇ ਨੇ ਸੰਤ, ਬ੍ਰਹਮ ਗਿਆਨੀ, ਭਗਤ। ਇਹ ਤੇ ਈਸ਼ਵਰ ਦਾ ਰੂਪ ਹੋ ਗਿਆ, ਕਿਉਂਕਿ ਈਸ਼ਵਰ ਤੋਂ ਪ੍ਰਭਾਵਿਤ ਹੋ ਕੇ ਜੀ ਰਿਹਾ, ਈਸ਼ਵਰ ਦੀ ਛਾਇਆ ਤੋਂ ਅੱਗੇ ਨਿਕਲ ਗਿਆ। ਛਾਇਆ ਦੀ ਜਿਸ ਢੰਗ ਨਾਲ ਰੂਪ ਰੇਖਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤੀ ਹੈ, ਉਸਦੇ ਤੇ ਸਤਿਗੁਰ ਇੱਥੇ ਤੱਕ ਕਹਿੰਦੇ ਨੇ ਮਾਇਆ ਚਿਤ ਭਰਮੇਣ ਇਸ਼ਟ ਮਿੱਤਰੇਖ ਬਾਂਧਵੇ। ਇਸ਼ਟ ਵੀ ਮਾਇਆ ਹੈ, ਪੁੱਤਰ ਵੀ ਮਾਇਆ ਹੈ, ਮਿੱਤਰ ਵੀ ਮਾਇਆ ਹੈ, ਪਤਨੀ ਵੀ ਮਾਇਆ ਹੈ, ਪਤੀ ਵੀ ਮਾਇਆ ਹੈ, ਸਾਰੇ ਸੰਬੰਧੀ ਮਾਇਆ ਨੇ। ਔਰ ਇਨ੍ਹਾਂ ਸੰਬੰਧਾਂ ਦਾ ਇਤਨਾ ਪ੍ਰਭਾਵ ਪੈ ਗਿਆ ਕਿ ਜਿਸ ਦਾ ਸੰਬੰਧ ਸਾਡੇ ਨਾਲ ਸਦੀਵੀ ਹੈ, ਔਰ ਉਹ ਜੋ ਅਦ੍ਰਿਸ਼ ਆਖਿਆ ਜਾਂਦਾ ਹੈ ਪ੍ਰਮਾਤਮਾ, ਉਸ ਦਾ ਸੰਬੰਧ ਜੋੜ ਸਕੀਏ, ਅਸੀਂ ਅਸਮਰਥ ਹੋ ਕੇ ਰਹਿ ਗਏ, ਇਸ ਦੇ ਚ ਸਫਲਤਾ ਨਾ ਪ੍ਰਾਪਤ ਹੋ ਸਕੀ। ਕਾਰਨ ਇਹ ਸਾਰੇ ਦੇ ਸਾਰੇ ਸੰਬੰਧ ਵਿਚਕਾਰ ਦੀਵਾਰ ਬਣ ਕੇ ਖੜੇ ਹੋ ਗਏ, ਔਰ ਇੱਕ ਦੀਵਾਰ ਨਹੀਂ, ਪੁੱਤਰਾਂ ਦੀ ਦੀਵਾਰ, ਮਿੱਤਰਾਂ ਦੀ ਦੀਵਾਰ, ਭਰਾਵਾਂ ਦੀ ਦੀਵਾਰ, ਭੈਣਾਂ ਦੀ ਦੀਵਾਰ, ਮਾਂ ਬਾਪ ਦੀ ਦੀਵਾਰ, ਪਤਨੀ ਦੀ ਦੀਵਾਰ, ਪਤੀ ਦੀ ਦੀਵਾਰ, ਕਿਸੇ ਇੱਕ ਦੀਵਾਰ ਤੋਂ ਵੀ ਲੰਘਣਾ ਔਖਾ ਹੈ। ਸਿਰ ਮਾਰ ਕੇ ਇਤਨੀਆਂ ਸਾਰੀਆਂ ਦੀਵਾਰਾਂ ਨਾਲ ਕੌਣ ਸਿਰ ਮਾਰੇ ਤੇ ਕੌਣ ਅੱਗੇ ਲੰਘੇ? ਭਗਤ ਨਾਮਦੇਵ ਜੀ ਮਹਾਰਾਜ ਠੀਕ ਕਹਿ ਰਹੇ ਨੇ, ਲੋਕ ਕੁਡੰਬ ਸਭ ਹੂੰ ਤੇ ਤੋਰੇ ਤੋ ਆਪਨ ਬੇੜੀ ਆਵੇ ਹੋ। ਉਹ ਜੋ ਆਪਣਾ ਪਰਿਪੂਰਨ ਪਰਮਾਤਮਾ ਉਸਦਾ ਮਿਲਾਪ ਤੇ ਤਾਂ ਹੋਵੇ, ਲੋਕ ਕੁਟੰਬ ਸਭ ਹੂੰ ਤੇ ਤੋਰੇ, ਤੋਰੇ ਜਗਤ ਦੇ ਸੰਬੰਧ, ਇਹਨਾਂ ਤੋਂ ਅੱਗੇ ਲੰਘੇ। ਤੋੜਨ ਤੋਂ ਮੁਰਾਦ ਇਹ ਨਹੀਂ ਕਿ ਇਹਨਾਂ ਸੰਬੰਧਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ, ਇਤਨਾ ਮੰਨੇ ਕਿ ਉਹਨਾਂ ਦਾ ਮੰਨਣਾ ਰੋਕ ਨਾ ਬਣੇ, ਇਤਨਾ ਕਬੂਲ ਕਰੇ ਕਿ ਉਹਨਾਂ ਦੀ ਮਨੋਤ ਦੀਵਾਰ ਨਾ ਬਣ ਜਾਏ। ਜਿਹੜਾ ਸੰਬੰਧ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਜਾਏ, ਉਹ ਸੰਬੰਧੀ ਹੀ ਮਾਇਆ ਹੈ। ਮਾਇਆ ਚਿਤ ਭਰਮੇ ਇਸ਼ਟ ਮਿੱਤਰੇਖ ਬਾਂਧਵੇ। ਇਹ ਸਿਰਫ ਮਿੱਤਰ ਪੁੱਤਰ ਪਰਿਵਾਰ ਹੀ ਮਾਇਆ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਇਸ਼ਟ, ਜਿਸ ਦੀ ਤੂੰ ਪੂਜਾ ਕਰ ਰਿਹਾ, ਜਿਸ ਦੀ ਤੂੰ ਪਰਿਕਰਮਾ ਕਰ ਰਿਹਾ, ਜਿਸ ਨੂੰ ਤੂੰ ਬਾਰ ਬਾਰ ਸਜਦੇ ਕਰ ਰਿਹਾ, ਅਗਰ ਇਸਨੇ ਵੀ ਤੇਰੀ ਸੁਰਤ ਨੂੰ ਆਪਣੇ ਤੱਕ ਹੀ ਰੋਕ ਦਿੱਤਾ, ਅੱਗੇ ਨਹੀਂ ਜਾਣ ਦੇ ਰਿਹਾ, ਤਾਂ ਇਹ ਇਸ਼ਟ ਵੀ ਮਾਇਆ ਹੈ। ਕਿਸੇ ਲਈ ਕੋਈ ਅਵਤਾਰ ਦੀਵਾਰ ਹੋ ਸਕਦਾ ਹੈ, ਕਿਸੇ ਲਈ ਕੋਈ ਅਵਤਾਰ ਦੀਵਾਰ ਹੋ ਸਕਦਾ ਹੈ। ਬਹੁਤ ਸਾਰੇ ਅਵਤਾਰ ਵੀ ਮਨੁੱਖ ਦੇ ਵਿਚਕਾਰ ਦੀਵਾਰ ਬਣ ਕੇ ਖੜੇ ਨੇ, ਔਰ ਪ੍ਰਮਾਤਮਾ ਤੱਕ ਪਹੁੰਚਣਾ ਔਖਾ ਹੈ। ਕਦੀ ਕਦਾਈ ਕੋਈ ਪਰਿਵਾਰ ਦੀ ਦੀਵਾਰ ਤੋਂ ਫਾਂਧ ਕੇ ਲੰਘ ਆਉਂਦਾ ਹੈ, ਭਾਵ ਪਰਿਵਾਰ ਦੇ ਸੰਬੰਧ ਇਤਨਾ ਹੀ ਤਸਲੀਮ ਕਰਦਾ ਹੈ ਕਿ ਉਹ ਪ੍ਰਮਾਤਮਾ ਦੇ ਰਸਤੇ ਦਾ ਰੋੜਾ ਨਾ ਬਣਨ, ਰੋਕ ਨਾ ਖੜੀ ਕਰਨ। ਜਿਹੜਾ ਜਿਹੜਾ ਸੰਬੰਧ ਰੋਕ ਖੜੀ ਕਰ ਦੇਵੇ, ਉਹੀ ਸੰਬੰਧ ਦੀਵਾਰ ਹੈ। अगर इस आधार ते मनुख नु पढ़न दी कोशिश करिए, मनुख एक है दीवारां ते हजारां ने, और मनुख दी तोड़न दी बिसात तो परे है। यही कारण है कि मनुख दीवारां दे प्रभाव हेठ जी रहे है, और ओ अदृश्य ही रह जांदा है जो दीवारां तो परे है। बहुत सोहना नां रखे है गुरु द्वारा, गुरु द्वार है। अगर गुरु भी रोक देवे और गुरु तक भी कोई रुक गया है, अगे नहीं जा रहा, तो गुरु द्वार नहीं है, गुरु दीवार है, ये भी रोक है। अगर अवतार एक इशारा मात्र है, जैसे उंगल नाल चंद्रमा दी तरफ इशारा करी दे, ते फिर हुण अखां दे सामने उंगल ही आ जाए, अखां ते ही उंगल रख दिती जाए, और मनुख उस उंगल नो ही देखे, और देखदिया देखदिया इस भुलेखे च भी पै जाए, शायद यही चंद्रमा है, यही चन्न है, बस दुनिया इसे भुलेखे जी रही है। अवतार ही निरंकार है, अवतार ही परमात्मा है, अवतार ही भगवान है। इस वास्ते भगवान दा कुछ मनुख दी जिंदगी दे अवतरित होया होवे ऐसा दिखाई नहीं देंदा। कहिंदे खलील जिब्रान ने अपनी कहानियां दी किताब विच एक कहानी लिखी है, और कहानी है मेरा सुपना। कदी कदी ऐसा भी देखते हैं कि वास्तविकता भी सुपना होती है, और कदी कदी ऐसा भी होता है कि सुपना भी वास्तविकता होती है, हकीकत होती है। खलील जिब्रान अपना एक सुपना लिखता है, कहिंदे सुपने च मैं की देखदा, एक बहुत वड्डी शोभा यात्रा कई सुभायमान हस्तियां दी निकल रही है, बड़ा वड्डा जलूस। पहले महान भाव पालकी च बैठे ने, मुंडियां ते ए पालकी सैकड़े मनुखां ने चुकी हुई है, अगे हजारां पिछे हजारां, ढोल ढमके पूजा प्रतिष्ठा फुल्लां दी बरखा। एक कहिंदा सुपने च ही मैं पुछया, ए कौन, ए कौन ने जिन्हां नूं इतने सजदे हो रहे ने, ए कौन ने जिन्हां दे अगों इतने दीवे जगाए जा रहे ने, ए कौन ने जिन्हां दे उत्ते इतने मनुख चौर कर रहे ने, और जिन्हां नूं लंबी डंडौत कर रहे ने। सारिआं ने दस्सिआ ए मूसा ने, पैगंबरी पुरश ने। लंघ गई है सवारी, दूसरी आ रही है, इस सवारी नाल भी हजारां दी भीड़, बड़ा इकट्ठ, बड़े सजदे, बड़ी सुगंध खिलेरी जा रही है, पुष्प दी वर्खा हो रही है। पुछया ए कौन, ईसा ने, ए ईसा है। लेकिन ये जलूस ते बहुत वड्डा है, होर आ रही है तीसरी सवारी, बहुत वड्डी मखलूक, बार बार सजदे, बार बार जयकारियां दी धुन, बार बार नमस्कार सलाम, चारों पासे अतर फुलेल छिड़किया जा रहे है, और हीरे मोती तक भी निशावर कीते जा रहे ने। पुछया ए कौन, ए इस्लाम दे बानी मोहम्मद साहब, ओ ने। फिर जरदरस्त दी सवारी लंगी, बड़ी भारी पीठ, बड़ा सुंदर रथ, बड़े खूबसूरत घोड़े, और बड़ी शिंगारी हुई है बग्गी। लंघ गया जद ए जलूस, एक और सवारी आ रही है, ना अग्गे भीड़ ना पिछे भीड़, ना कोई सजदे ना पुष्पमाला ना फुल्लां दी वरखा ना अतर फलेल दा छिड़कना। पालकी दे बैठी ते कोई रूहानी रूह है, उसका वेखना प्रभावित करता है, उसकी होंद मुतासर करती है। पर अगे भी कोई नहीं पिछे भी कोई नहीं, दो चार मनुखा ने एक छोटी जी पालकी चुकी हुई है। खलील जिब्रान दा लेखक पूछ करता है, ये कौन महान भाव ने, इन्हों की शौक पै गया इस शोभा यात्रा दे नाल चलन दा, जद कोई नाल चलन नू तैयार भी नहीं, ना अगे ना पिछे, ये कौन। जिन्हां ने पालकी चुकी हुई सी उन्होंने एक आवाज होके कहा, ये खुदा है। अख खुल गई खलील जिब्रान दी, और एक कहिंदा, मैं सुपना लिखण ते मजबूर हां, खुदा नाल कोई नहीं कोई नहीं कोई नहीं, ए गल वखरी है, खुदा सारिया नाल है सारिया नाल है सारिया नाल है, उस नाल कोई भी नहीं कोई भी नहीं कोई भी नहीं। सारिया ने अपने अपने खुदा बनाए, तो जो अपना खुदा बनाया उते खुदा दे विचकार एक दीवार है, और इना दीवारां दे नाल अनंत होर दीवारां, और इना तमाम दीवारां दा ना ही है माया। इना दीवारां नू ही कहंदे ने हवा। हवा जो दिखाई दे रहे, हवा जो प्रभावित भी करे, हवा जिस दी गिरफ्त दे च भी आ जाइए, लेकिन फिर भी वो साडी गिरफ्त दे च ना आवे, साडे हथों निकल जाए हवा। इस नू भारत दे विद्वाना ने कहा माया प्रभावित कर रही है। माया दे अनंत रूप, लेकिन शिखर दे रूप तो आरंभ करदे ने धन गुरु अर्जन देव जी महाराज अपने बोल, माया चित भरमेण इष्ट मित्र एक बांधवे। भरमा रही है माया, ये छाया दीवार बन के खड़ी हो गई है। प्रथम ते इष्ट कोई खुदा दे नाल नहीं, कोई परमात्मा दे नाल नहीं, कोई अवतार दे नाल है, कोई पैगंबर दे नाल है, कोई मनुख परमात्मा दे नाल नहीं है, कोई मनुख खुदा दे नाल नहीं है। और सारिया दे रस्ते दे उनां दे इष्ट दीवार बन के खड़े ने। इस तों बाद परिवार दी दीवार है, मित्रां दी दीवार है, पुत्रां दी दीवार है, पति दी दीवार है, पत्नी दी जो है दीवार है, बच्चियां दी दीवार है, और ए दीवारां फिर वद्दियां ने अगां धन संपदा दी दी दीवार है, प्रभुता दी दीवार है। एक दीवार नू तोड़ना भी ए मनुख लई मुश्किल है, और ए दीवार हत्थां नाल नहीं टुटदी, सिर दे धक्के नाल टुटदी है। कौन सिर तोड़ा है? हर मनुख अपना सिर बचा रहे है, हर मनुख अपने सिर नू एक पासे कर रहे है, कौन सिर अग्गे करे? जो ई दीवार नाल सिर मारे, शायद इसे नू सजदा कहंदे ने, खुदा नू सजदा हो गया है, परमात्मा नू मत्था टेके आ गया है, गुरु नू मत्था टेके आ गया है। कोई सिर मारे, टूटेगी दीवार, टूटेगा इसका सिर, दीवार टूटेगी इसका सिर टूटेगा, और इस दे सिर दे चो ही निकलेगा परमात्मा, इस दे सिर दे चो ही निकलेगा खुदा। ऐसा भी होया है, किसे किसे ने सीने दे जोर नाल भी इस दीवार नो तोड़न दी कोशिश कीती है, किसे ने सिर अग्गे कीता, किसे ने सीना अग्गे कीता, किसे ने अपना दिमाग अग्गे कीता, किसे ने अपना दिल अग्गे कीता। तो है एक ऐसी इतिहासक गाथा, हनुमान ने लगदा है ए दीवार लाजमी सीने नाल तोड़ी है, सिर नाल नहीं है। ਇੰਜ ਕਹਿ ਲੋ ਸਿਰ ਤੇ ਇਸ ਵਿਚਕਾਰ ਵਿਚਾਰੇ ਕੋਲ ਹੈ ਹੀ ਨਹੀਂ ਸੀ। ਜੰਗਲ ਵਿਚ ਰਹਿਣ ਵਾਲਾ ਵਾਨਰ ਬਹੁਤ ਸੱਭੇ ਨਹੀਂ ਹੋ ਸਕਦਾ, ਸੁਸ਼ਿਕਸ਼ਿਤ ਨਹੀਂ ਹੋ ਸਕਦਾ, ਬਹੁਤ ਵੱਡੀ ਤਾਲੀਮ ਇਸ ਕੋਲ ਨਹੀਂ ਹੋ ਸਕਦੀ। ਆਖਿਰ ਜੰਗਲ ਵਿਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ। ਲੇਕਿਨ ਸੀਨਾ ਤੇ ਸੀ ਉਸਦੇ ਕੋਲ, ਦਿਲ ਧੜਕਦਾ ਹੋਇਆ ਤੇ ਸੀ, ਉਸਦੇ ਜਜ਼ਬਾਤ ਵੀ ਸਨ, ਸੰਬੰਧ ਜੋੜਨ ਦੀ ਜਾਚ ਵੀ ਸੀ। ਸੀਨਾ ਅੱਗੇ ਕੀਤਾ ਹੈ, ਇੱਕ ਮਿੱਥ ਹੈ, ਅਯੋਧਿਆ ਵਿਚ ਸ਼੍ਰੀ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੁਮਾਨ ਦੇ ਹਵਾਲੇ ਕੀਤੀ, ਹਨੁਮਾਨ ਦੀ ਪ੍ਰਸੰਨਤਾ ਲੈਣ ਦੀ ਕੋਸ਼ਿਸ਼। ਲੇਕਿਨ ਇਹ ਬਾਰੋਂ ਦੋ ਪੱਥਰ ਚੁੱਕ ਲਿਆ ਹੈ ਵੱਡੇ ਵੱਡੇ, ਹਾਰ ਦੇ ਚੋਂ ਮੋਤੀ ਕੱਢਦਾ ਹੈ, ਥੱਲੇ ਦੇ ਪੱਥਰ ਤੇ ਰੱਖਦਾ ਹੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ। ਤਿੰਨ ਚਾਰ ਮੋਤੀ ਟੁੱਟੇ ਨੇ, ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ, ਵਾਨਰ ਦਾ ਵਾਨਰ ਰਿਹਾ। ਪੁੱਛਿਆ, ਇਹ ਕੀ ਕਰ ਰਹੇ ਹੋ, ਇੰਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ, ਦੇਖ ਰਿਹਾ ਰਾਮ ਹੈ ਕਿ ਨਹੀਂ, ਰਾਮ ਹੈ ਕਿ ਨਹੀਂ। ਰਾਮ ਜੜ ਵਿਚ ਨਹੀਂ ਆਉਂਦਾ, ਮੋਤੀ ਜੜ ਨੇ। ਮਾਲਾ ਚੁੱਕ ਕੇ ਪਰੇ ਸੁੱਟੀ, ਜਦ ਜੜ ਵਿਚ ਰਾਮ ਹੀ ਨਹੀਂ ਤਾਂ ਮੈਂ ਫਿਰ ਜੜ ਚੀਜ਼ ਨੂੰ ਕੀ ਕਰਾਂ। ਸੀਤਾ ਪੜ੍ਹੀ ਲਿਖੀ, ਸੁਸ਼ਿਕਤ, ਸੱਭਿਅ, ਤਾਲੀਮ ਯਾਫਤਾ, ਕਹਿ ਦਿੱਤਾ ਹਨਵੰਤ ਇਹ ਸਰੀਰ ਵੀ ਜੜ ਹੈ, ਪੰਜੇ ਦੇ ਪੰਜੇ ਤੱਤ ਜੜ ਨੇ, ਕਿਉਂ ਰੱਖਿਆ ਹੈ, ਇਸ ਨੂੰ ਵੀ ਤੋੜ, ਇਸ ਨੂੰ ਵੀ ਫੋੜ। ਅਗਰ ਇਸ ਵਿਚ ਰਾਮ ਨਹੀਂ ਤਾਂ ਕਿਉਂ ਰੱਖਿਆ ਹੈ। ਹਨੁਮੰਤ ਕਹਿੰਦੇ ਨੇ ਇਸ ਵਾਸਤੇ ਰੱਖਿਆ, ਮੇਰਾ ਭਰੋਸਾ ਇਸ ਵਿਚ ਰਾਮ ਹੈ, ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ। ਚੀਰਿਆ ਉਸਨੇ ਆਪਣਾ ਸੀਨਾ, ਕਹਿੰਦੇ ਨੇ ਖੂਨ ਦੀ ਧਾਰ ਵਿਚ ਰਾਮ ਨਾਮ ਦੀ ਧੁਨ ਸੀ, ਰਾਮ ਦੀ ਆਵਾਜ਼ ਸੀ। ਸਿਰ ਝੁਕਿਆ ਸੀਤਾ ਦਾ, ਇਹ ਠੀਕ ਹੈ, ਕੋਈ ਆਪਣਾ ਸੀਨਾ ਚੀਰੇ ਰਾਮ ਪ੍ਰਗਟ ਹੋਵੇਗਾ, ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ, ਪ੍ਰਭੂ ਪ੍ਰਗਟ ਹੋਵੇਗਾ। ਲੋਕੀ ਆਪਣਾ ਸਿਰ ਬਚਾਉਂਦੇ ਨੇ, ਆਪਣਾ ਸੀਨਾ ਬਚਾਉਂਦੇ ਨੇ, ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ, ਬੇਸਿਰ ਦੇ ਹੋ ਜਾਂਦੇ ਨੇ। ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ, ਵਿਅਰਥ ਚਲੀ ਜਾਂਦੀ ਹੈ। ਕਾਸ਼ ਸਿਰ ਅੱਗੇ ਕਰਨ, ਸਰਦਾਰ ਬਣ ਜਾਣ। ਵਾਕਈ ਉਹਨਾਂ ਕੋਲ ਸਿਰ ਆਉਂਦਾ ਹੈ ਜੋ ਸਿਰ ਅੱਗੇ ਕਰਦੇ ਨੇ, ਔਰ ਸਿਰ ਨੂੰ ਹੀ ਫੋੜ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ, ਵਾਹਿਗੁਰੂ ਦੀ ਧੁਨ ਨੂੰ ਪ੍ਰਗਟ ਕਰਦੇ ਨੇ, ਉਸਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ। ਕੋਈ ਆਪਣਾ ਦਿਲ ਅੱਗੇ ਕਰਦਾ ਹੈ। ਦੁਨੀਆਂ ਵਿੱਚ ਅਗਰ ਧਰਮ ਦੀ ਕੋਈ ਸਾਧਨਾ ਹੈ ਤਾਂ ਦਿਲ ਤੇ ਖੜੀਏ ਜਾਂ ਦਿਮਾਗ ਤੇ ਖੜੀਏ, ਇਸ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਇਬਾਦਤ ਨਹੀਂ ਖੜੀ, ਨਾ ਪੈਰਾਂ ਤੇ ਨਾ ਹੱਥਾਂ ਤੇ, ਇਹ ਖੜੀਏ ਦਿਲ ਤੇ, ਇਹ ਖੜੀਏ ਦਿਮਾਗ ਤੇ। ਕੋਈ ਆਪਣਾ ਸਿਰ ਅੱਗੇ ਕਰੇ, ਕੋਈ ਆਪਣਾ ਸੀਨਾ ਅੱਗੇ ਕਰੇ। ਇਨੂ ਮਾਇਆ ਜਗਦੀਸ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਰੰਚਕ ਮਾਤਰ ਵੀ ਪ੍ਰਭੂ ਦੀ ਪ੍ਰੀਤ ਨਹੀਂ ਪੈਦਾ ਹੁੰਦੀ, ਕਿਉਂ? ਕਾਰਨ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਹੇ ਪ੍ਰਭੂ ਤੂੰ ਭੁਲਿਆ ਕਾਰਨ ਮਾਇਆ, ਤੂੰ ਚੇਤੇ ਚੋਂ ਨਿਕਲਿਆ ਕਾਰਨ ਮਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਉਹ ਇਸ਼ਟ ਵੀ ਮਾਇਆ ਜੋ ਦੀਵਾਰ ਬਣ ਜਾਏ, ਉਹ ਪਰਿਵਾਰ ਵੀ ਮਾਇਆ ਜੋ ਈਸ਼ਵਰ ਦੇ ਵਿਚਕਾਰ ਦੀਵਾਰ ਬਣ ਜਾਏ, ਉਹ ਧਨ ਵੀ ਮਾਇਆ ਜੋ ਈਸ਼ਵਰ ਦੇ ਵਿਚਕਾਰ ਦੀਵਾਰ ਬਣ ਜਾਏ। जो धन दी दीवार नू तोड़ देवे उसे नू विशिष्ट आख्या गया, उसे नू वैश आख्या गया, उसे नू आख्या गया ए श्रेष्ठ है। सेठ दा मतलब की है श्रेष्ठ। संस्कृत जा जो श्रेष्ठ शब्द है उसे दा ही अपर भ्रंश होके उच्चारण होया सेठ। श्रेष्ठ सेठ धन कोल है, धन दिच ऐसा सिर मारे है दीवार तोड़ के रख देती है, लंगे अगे ये हुण श्रेष्ठ हो गया। परिवार नाल ऐसा सिर मारे है परिवार दीवार दीवार नहीं रही, सहायक हो गए ने, ये महान हो गया, ये तपीश्वर हो गया और ये अवतार तो भी अंगे लंगे है। धन गुरु गोविंद सिंह जी महाराज ऐसा सोचते ने शायद सिख शायद श्रद्धालु इस दीवार नू ना तोड़ सके। केड़ी गुरु दी दीवार, इष्ट दी दीवार, हो सकदा धन दी दीवार ओ तोड़ देवे, परिवार दी दीवार ओ तोड़ देवे। और ये जो सामने अवतार खड़ा है जिस नाल इसने श्रद्धा दा बड़ा भारी रिश्ता जोड़े है, इस दीवार नू किधरे तोड़न दे चे सिख असमर्थ ना हो जाए, चलो इस दीवार नू असी आप तोड़ दे। हां आपने ऐलानिया कह देता जो हम को परमेश्वर उचर हैं ते सब नरक कुंड में पर हैं, मोको दास तवन का जानो या में भेद न रंच पछानो, मैं हूं परम पुरख को दासा देखन आयो जगत तमासा। एक दास हां एक निमाणा सेवक हां मैं परमात्मा नहीं, फिर भी अगर कोई अपनी श्रद्धा इतनी प्रगाढ़ करता है कि इस दीवार तो अगे लंघन की कोशिश नहीं कर रहा, जबकि गुरु दीवार नहीं द्वार है, पर मनुख द्वार नू बंद करके दीवार बना सकता है, वो द्वार भी दीवार ही है जो बंद है, दीवार तो नहीं लंघ सकता, बंद द्वार तो भी नहीं लंघ सकता। श्रद्धा जिथे रुक गई अवतार ते, वो अवतार बंद द्वार बन गए, ते बंद द्वार दीवार ही होया करदा है। धन गुरु गोविंद सिंह जी महाराज ने लंबी सोचनी, शायद ए दीवार सिख तो ना टूटे असी खुद तोड़ दें। आप स्वयं एक पासे हो गए और आख्या जुड़ो उस सच नाल, जुड़ो उस प्रभु नाल, और जैसे ए दीवारा हटदिया ने मनुख दी दृष्ट पहुंच जाती है, और ओ जो अदृश्य परमात्मा है दृश्यमान हो जाता है। धन गुरु अर्जन देव जी महाराज दा फरमान, मैं पेखे ओरी ऊंचा मोहन सबते ऊंचा। ईश्वर ऐसा है जिस बारे असी दावे नाल कह सकते हैं है। माया नू साडे देश दे ऋषि मुनिया ने कहा अनर्वचनी। अनर्वचनी दा मतलब है शायद है शायद नहीं है, शायद नहीं है शायद है, दावे नाल नहीं कह सकते है, पर दावे नाल ए भी नहीं कह सकते कि नहीं है। दोवें गल्लां पूरियां उतरन जिसते शायद नहीं है शायद है, इसनू कहंदे ने माया। इसनू फिर जिस ढंग नाल धन गुरु ग्रंथ साहिब जी महाराज दी बाणी ने समझाण दी कोशिश कीती है वो इस तरह है, नरपत एक सिंहासन सोया सुपने भया भिखारी, अचत राज बिचरत दुख पाया सो गत भई हमारी। नरपत राजा सो गया रात नू अपनी सेजा थे, तो नींद कल्ली नहीं आउंदी, नींद अपने नाल बहुत वड्डी सुपनियां दी भीड़ नू लेके आउंदी है। विद्वान जिन्हां ने सुपनियां दे बहुत वड्डा काम कीता है वो कहिंदे ने अगर कोई मनुख 7 घंटे रात नू सुत्ता है तो सिर्फ 20 मिंट ही ऐसे ने जद सुपने ना चले होन सारी रात सुपने चलदे ने। और हर 15-20 मिनट दे समय दे अंतराल दे सुपना बदल जांदा है, नवा शुरू हो जांदा है और नवा शुरू हो जांदा है। इस राजे नु सुपना आया है कि भिखारी बन गया है, दर दर दे खड़ा होके भिक्षा मांग रहे है और अचेतन मन विच ख्याल में ते राजा भिखारी हो गया, दुखी हो गया। हुण ई जो माया नु आख्या है शायद नहीं है, तो इत्थे गल पूरी उतर दिए, ए भिखारी होना नहीं है, ए नहीं है, लेकिन भिखारी होण दा जो दुख भोग रहा है वो है, होते है, दुखी हो रहा है, बेजार हो रहा है, मन प्रभावित हो रहा है। मन उतना ही प्रभावित होता है जितना जागृत अवस्था दिच प्रभावित होवे। रात नू सुपने दिच धन मिले है, अचानक मन उतना ही प्रभावित होवेगा जितना जागृत अवस्था दिच। सुपने दिच दुराचार कीता है, मन ते तन उतना ही प्रभावित होवेगा जितना जागृत अवस्था दिच। सुपने दिच कतल कीता है, मन उतना ही भयभीत होवेगा और तन उतना ही प्रभावित होवेगा जितना जागृत अवस्था दिच। सुपने दिच प्रभु मिले है, सुपने दिच परमात्मा दी झलक देखी है, मन उतना ही प्रभावित होवेगा, तन उतना ही प्रभावित होवेगा जितना के जागृत अवस्था दिच। जाग के पता चलिया, जैसे अख खुली पता चलिया, वो भिखारी होना नहीं सी, मैं राजा हां। पर जैसे सो गया, राजा होना नहीं है, भिखारी है। इसनों गुरबाणी इंज कहती है, किधरे ऐसा ते नहीं, रात नू जो सुपना सी वो बंद अख दा सुपना सी, वो दिन दा जो सुपना सी वो खुली अख दा सुपना सी। किधरे ऐसा ते नहीं सी कि राजा होना दिन दा सुपना सी, भिखारी होना रात दा सुपना सी। किधरे ऐसा ते नहीं। इसनु एक आप बीती दे रूप देच चीन दे एक प्रसिद्ध संत ने भी लिखण दी कोशिश कीती है। सवेरे सवेरे उठे है ए फकीर जिसदा ना लाओत्से सी, इसते चेले शिष्य देख के हैरान होए, आज गुरुदेव बहुत बेचैन ने, परेशान ने, चेहरा कुमलाया होया है, मुरझाया होया है, हाथ जोड़ के बेनती की थी, गुरुदेव ऐसा की हो गया है कि आप इतने बेचैन, इतने परेशान, इतने दुखी। लौत्से कहंदन, ए मेरे बच्चे हो, रात नू मैनू सुपना आया है और सुपने दिच मैं तितली बन गया, उड़दा रहा। सारे विद्यार्थी हस पे, सारे शागिर्द हस पे, सुपना ही ते सी, सुपने दिच तितली बने हो, तो इतना परेशान होने दी की लोड़, इतना दुख तोड़ दी की लोड़। लौत्से कहंदा, ऐ मेरे बच्चों मेरी गल ते पूरी सुनो, रात नू जज मैं सौ गया, मैनू सुपना आया मैं तितली बन गया, जागया तितली नहीं है, और दुखी बेचैन मैं इस गल ते आ, किधरे ऐसा ते नहीं लौत्से नू सुपना आया है वो तितली बन गया है, ते तितली नू किधरे सुपना आया होवे तो लौत्से बन गया होवे, ऐसा ते नहीं किधरे। हुण ये कौन फैसला करे, तितली दा सुपना लौत्से है या लौत्से दा सुपना तितली है, ये कौन हल करे, ये कौन समझावे, ये कौन स्पष्ट करे। बस मैं इसे ही दुविधा विच पिया, इसे नू सुलझाण दी कोशिश कर रहे हां। तो सारे विद्यार्थी पुछदे ने, तुसी साडे गुरु, ਤੁਸੀਂ ਸਪਸ਼ਟ ਕਰਕੇ ਸਾਨੂੰ ਦੱਸੋ, ਵਾਸਤਵਿਕ ਕੀ ਹੈ, ਕੀ ਹੈ? ਤੋ ਲਾਉਸੇ ਕਹਿੰਦੇ ਨੇ, ਇਹ ਮੇਰੇ ਬੱਚੇ ਸੁਣ ਲਓ। ਫਿਰ ਲਾਉਸੇ ਦਾ ਸੁਪਨਾ ਸੀ ਤਿਤਲੀ। ਤਿਤਲੀ ਭਾਵੇਂ ਸੁਪਨਾ ਮੇਰਾ ਦੇਖ ਸਕਦੀ ਹੈ ਕਿ ਨਹੀਂ, ਪਰ ਮੈਨੂੰ ਤੇ ਅੱਜ ਲਾਉਸੇ ਸੁਪਨਾ ਹੀ ਪ੍ਰਤੀਤ ਹੁੰਦਾ ਹੈ। ਸੁਪਨਾ ਇਸ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਜਿਉਂ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਣ, ਕਿਵੇਂ ਜਾਣੀ ਹੈ ਸਾਰਾ ਜਗਤ ਸੁਪਨਾ। ਔਰ ਇਸ ਜਗਤ ਦੇ ਵਿੱਚ ਪਰਿਵਾਰ ਹੀ ਸੁਪਨਾ ਨਹੀਂ, ਪਦਾਰਥ ਹੀ ਸੁਪਨਾ ਨਹੀਂ, ਧਨ ਸੰਪਦਾ ਹੀ ਸੁਪਨਾ ਨਹੀਂ, ਤੇਰਾ ਇਸ਼ਟ ਵੀ ਸੁਪਨਾ ਹੈ। ਇਹਨੂੰ ਇੰਜ ਗੁਰੂ ਤੇ ਬਿਆਨ ਕਰਦੇ ਨੇ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਅੱਖ ਖੁੱਲੇਗੀ ਤੋ ਇਸ਼ਟ ਵੀ ਸੁਪਨਾ ਹੈ, ਅੱਖ ਖੁੱਲੇਗੀ ਤੋ ਸਭ ਕੁਝ ਸੁਪਨਾ ਹੈ। ਸੁਪਨੇ ਵਿੱਚ ਨਵੇਂ ਸੰਬੰਧ ਸਥਾਪਨ ਹੋ ਜਾਂਦੇ ਨੇ, ਜਾਗਰਤ ਅਵਸਥਾ ਦੇ ਸਾਰੇ ਸੰਬੰਧ ਟੁੱਟ ਜਾਂਦੇ ਨੇ। ਔਰ ਜਾਗ ਕੇ ਸਵਪਨ ਅਵਸਥਾ ਦੇ ਸੰਬੰਧ ਟੁੱਟ ਜਾਂਦੇ ਨੇ, ਜਾਗਰਤ ਅਵਸਥਾ ਦੇ ਸੰਬੰਧ ਸਥਾਪਨ ਹੋ ਜਾਂਦੇ ਨੇ। ਰੋਜ਼ ਐਸਾ ਹੁੰਦਾ ਹੈ, ਦਿਨ ਦੇ ਸੰਬੰਧ ਰਾਤ ਨੂੰ ਟੁੱਟ ਜਾਂਦੇ ਨੇ, ਰਾਤ ਦੇ ਸੰਬੰਧ ਦਿਨ ਨੂੰ ਟੁੱਟ ਜਾਂਦੇ ਨੇ। ਐਸਾ ਤੇ ਰੋਜ਼ ਹੋ ਰਿਹਾ, ਲੇਕਿਨ ਮਨੁੱਖ ਐਸਾ ਮੰਨ ਲੈਂਦਾ ਹੈ ਰਾਤ ਦੇ ਸੰਬੰਧ ਟੁੱਟ ਗਏ ਨੇ, ਚਲੋ ਸੁਪਨਾ ਸੀ, ਹੁਣ ਇਸ ਪੁਰਸ਼ ਨੂੰ ਕੌਣ ਸਮਝਾਵੇ ਦਿਨ ਦੇ ਸੰਬੰਧ ਵੀ ਟੁੱਟ ਗਏ ਨੇ, ਰਾਤ ਨੂੰ ਇਹ ਵੀ ਸੁਪਨਾ ਹੈ। ਦਿਨ ਨੂੰ ਤੂੰ ਪ੍ਰਭਾਵਿਤ ਹੋ ਰਿਹਾ, ਪ੍ਰਭਾਵਿਤ ਤੂੰ ਰਾਤ ਨੂੰ ਵੀ ਆਉਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਇੱਕ ਸ਼ਬਦ ਵਿੱਚ ਪ੍ਰਵਾਨ ਕਰਦੇ ਨੇ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ। ਤੂੰ ਆਇਆ ਵੀ ਮੇਰੇ ਸੁਪਨੇ ਚ ਆਇਆ। ਤੂੰ ਸੁਪਨਾ ਤੇ ਉਦੋਂ ਤੱਕ ਹੀ ਚੱਲਦਾ ਜਿਤਨੇ ਚਿਰ ਤੱਕ ਨੀਂਦ ਹੈ। ਸੁਪਨੇ ਦਾ ਆਪਣਾ ਪੀਰੀਅਡ ਹੈ, ਆਪਣੀ ਅਵਧੀ ਹੈ, ਸੁਪਨੇ ਦਾ ਆਪਣਾ ਸਮਾਂ ਹੈ, 20 ਮਿੰਟ 25 ਮਿੰਟ। ਸੁਪਨਾ ਤੇ ਟੁੱਟੇਗਾ, ਸੁਪਨਾ ਤੇ ਮਿੱਟੇਗਾ। ਕਦੀ ਕਦੀ ਸੁਪਨਾ ਇਤਨਾ ਪ੍ਰਭਾਵਿਤ ਕਰ ਦਿੰਦਾ ਹੈ ਕਿ ਮਨੁੱਖ ਦੀ ਨੀਂਦ ਟੁੱਟ ਜਾਂਦੀ ਹੈ, ਅੱਖ ਖੁੱਲ ਜਾਂਦੀ ਹੈ। ਕਦੀ ਕਦੀ ਐਸਾ ਵੀ ਆਉਂਦਾ ਹੈ, ਦਿਨ ਦੇ ਸੁਪਨੇ ਵੀ ਇਤਨੇ ਪ੍ਰਭਾਵਿਤ ਕਰ ਦਿੰਦੇ ਨੇ ਔਰ ਮਨੁੱਖ ਦੀ ਵਾਸਤਵਿਕ ਅੱਖ ਖੁੱਲ ਜਾਂਦੀ ਹੈ ਔਰ ਉਹ ਕਹਿ ਦਿੰਦਾ ਹੈ ਮੇਰੀਆਂ ਅੱਖਾਂ ਤੇ ਅੱਜ ਖੁੱਲੀਆਂ ਨੇ, ਅਸਲੀਅਤ ਅੱਜ ਨਮੋਦਾਰ ਹੋਈ, ਅਸਲੀਅਤ ਅੱਜ ਮੇਰੇ ਤੇ ਜੋ ਹੈ ਪ੍ਰਗਟ ਹੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੁਪਨੇ ਤੋਂ ਮਨ ਪ੍ਰਭਾਵਿਤ ਹੋ ਗਿਆ, ਮੈਂ ਜਲ ਭਰਿਆ ਰੋਏ ਅੱਖਾਂ ਰੋ ਰਹੀਆਂ ਨੇ। ਪਰ ਹੈ ਇਹ ਪ੍ਰਭੂ ਮਿਲਾਪ ਦਾ ਸੁਪਨਾ ਤੇ ਸੁਪਨੇ ਦੇ ਟੁੱਟਦੇ ਆ, ਉਹ ਮਿਲਾਪ ਤੇ ਟੁੱਟ ਗਿਆ, ਲੇਕਿਨ ਮਨ ਤੇ ਜੋ ਪ੍ਰਭਾਵ ਬਾਕੀ ਹੈ ਉਹ ਤੇ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ। ਸਾਰੀ ਰਾਤ ਕਦੀ ਸੁਖਤ ਸੁਪਨੇ ਚੱਲਦੇ ਨੇ, ਕਦੀ ਦੁਖਤ, ਕਦੀ ਕੋਮਲ ਸੁਪਨੇ ਚੱਲਦੇ ਨੇ, ਕਦੀ ਡਰਾਉਣੇ ਭਿਆਨਕ। ਦਿਨ ਵੀ ਇਸ ਤਰ੍ਹਾਂ ਹੀ ਲੰਘਦਾ ਹੈ, ਕੁਛ ਸੁਖ ਦੇ ਲਮਹੇ ਲੰਘਦੇ ਨੇ, ਕੁਛ ਦੁੱਖ ਦੇ, ਕੁਛ ਮਿਲਾਪ ਦੇ ਲਮਹੇ ਲੰਘਦੇ ਨੇ, ਕੁਝ ਵਿਛੋੜੇ ਦੇ, ਕੁਝ ਹੱਸਦੇ ਹੋਇਆ ਸਮਾਂ ਲੰਘਦਾ ਹੈ, ਕੁਝ ਰੋਂਦੇ ਹੋਇਆ। ਇਹ ਤੇ ਅਸੀਂ ਦੇਖਦੇ ਹਾਂ, ਦਿਨ ਦਾ ਸੁਪਨਾ ਵੀ ਇਸ ਤਰ੍ਹਾਂ ਹੀ ਹੈ। ਕੁਝ ਚਿੰਤਾ ਦੇ ਚ ਲੰਘਦੇ ਨੇ, ਫਿਕਰ ਦੇ ਚ ਲੰਘਦੇ ਨੇ, ਕੁਝ ਰਸ ਦੇ ਚ ਲੰਘਦੇ ਨੇ। ਰਾਤ ਦੇ ਸੁਪਨੇ ਵੀ ਐਸੇ ਨੇ, ਰਾਤ ਦੇ ਸੁਪਨੇ ਸਵੇਰੇ ਜਾਗ ਕੇ ਸਾਨੂੰ ਸਾਰੇ ਦੇ ਸਾਰੇ ਯਾਦ ਨਹੀਂ ਰਹਿੰਦੇ। ਜਿਹੜੇ ਸੁਪਨੇ ਖਾਸ ਨੇ, ਵਿਸ਼ੇਸ਼ ਨੇ, ਜਿਨ੍ਹਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੋਵੇ, ਚਾਹੇ ਉਹ ਦੁਖਦ ਸੁਪਨਾ ਸੀ ਜਾਂ ਸੁਖਦ, ਉਹ ਸਵੇਰੇ ਜਾਗ ਕੇ ਵੀ ਯਾਦ ਰਹਿੰਦਾ। ਜ਼ਿੰਦਗੀ ਇੱਕ ਸੁਪਨਾ ਹੈ, ਦਿਨ ਦੀਆਂ ਵੀ ਸਾਰੀਆਂ ਘਟਨਾਵਾਂ ਸਾਨੂੰ ਯਾਦ ਨਹੀਂ ਰਹਿੰਦੀਆਂ, ਉਹੀ ਯਾਦ ਰਹਿੰਦੀਆਂ ਨੇ ਜਿਨ੍ਹਾਂ ਤੋਂ ਕਿਧਰੇ ਬਹੁਤ ਚੋਟ ਮਿਲੀ ਹੋਵੇ ਜਾਂ ਜਿਨ੍ਹਾਂ ਤੋਂ ਕਿਧਰੇ ਬਹੁਤ ਸੁੱਖ ਮਿਲਿਆ ਹੋਵੇ, ਉਹੀ ਯਾਦ ਰਹਿੰਦੀਆਂ। ਬਾਕੀ ਤੇ ਸਾਰਾ ਮਨੁੱਖ ਭੁੱਲ ਜਾਂਦਾ ਹੈ, ਬਾਕੀ ਤੇ ਕੁਛ ਵੀ ਚੇਤੇ ਨਹੀਂ ਰਹਿੰਦਾ। ਅਗਰ ਮਨੁੱਖ ਕਿਧਰੇ ਜ਼ਿਕਰ ਵੀ ਕਰਦਾ ਹੈ ਤਾਂ ਉਸੇ ਦਾ ਜ਼ਿਕਰ ਕਰਦਾ ਹੈ ਜਿਸ ਘੜੀ ਕਿਧਰੇ ਕਿਸੇ ਤੋਂ ਬਹੁਤ ਚੋਟ ਲੱਗੀ ਹੈ ਜਾਂ ਕਿਸੇ ਤੋਂ ਕੋਈ ਸੁੱਖ ਮਿਲਿਆ, ਇਸੇ ਦਾ ਹੀ ਤੇ ਜ਼ਿਕਰ ਕਰਦਾ ਹੈ, ਬਾਕੀ ਤੇ ਨਹੀਂ। ਤਾਂ ਰਾਤ ਦੇ ਸੁਪਨੇ ਵੀ ਇਸ ਤਰ੍ਹਾਂ ਦੇ ਨੇ। ਇਹ ਜੋ ਸੁਪਨਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸਿਰਫ ਉਹੀ ਸੁਪਨਾ ਨਹੀਂ ਜੋ ਤੂੰ ਰਾਤ ਨੂੰ ਵੇਖ ਰਿਹਾ, ਜੋ ਤੂੰ ਦਿਨ ਨੂੰ ਵੇਖ ਰਿਹਾ, ਇਹ ਵੀ ਸੁਪਨਾ ਹੈ। ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ। ਸੁਪਨਾ ਹੈ ਨਹੀਂ ਹੈ, ਸੁਪਨੇ ਦੇ ਚੋਂ ਜੋ ਮਿਲਿਆ ਦੁੱਖ ਤੇ ਸੁੱਖ ਨਹੀਂ ਹੈ, ਪਰ ਜੋ ਮਨ ਪ੍ਰਭਾਵਿਤ ਹੋਇਆ ਉਹ ਤੇ ਹੈ। ਦਿਨ ਨੂੰ ਵੀ ਜੋ ਕੁਛ ਸਾਨੂੰ ਮਿਲਿਆ ਇਹ ਨਹੀਂ ਹੈ, ਲੇਕਿਨ ਮਨ ਜੋ ਪ੍ਰਭਾਵਿਤ ਹੋਇਆ ਉਹ ਤੇ ਹੈ। ਕਿਧਰੇ ਕਿਧਰੇ ਇਸ ਦੀ ਐਸੀ ਵੀ ਵਿਆਖਿਆ ਕੀਤੀ ਗਈ ਜੋ ਕਿਧਰੇ ਇੱਕ ਰੂਪ ਬਿਆਨ ਕੀਤਾ ਗਿਆ। ਮਾਇਆ ਅਨਰਵਚਨੀ ਹੈ, ਇੱਕ ਰੂਪ ਨਹੀਂ ਬਿਆਨ ਕਰ ਸਕਦੇ। ਅਸੀਂ ਐਸਾ ਨਹੀਂ ਕਹਿ ਸਕਦੇ ਕਿ ਨਹੀਂ ਹੈ, ਨਹੀਂ, ਐਸਾ ਕਹਿਣਾ ਪਏਗਾ ਸ਼ਾਇਦ ਹੈ, ਸ਼ਾਇਦ ਨਹੀਂ ਹੈ, ਹੈ ਵੀ ਨਹੀਂ ਵੀ। ਅੱਜ ਤੋਂ 2500 ਸਾਲ ਪਹਿਲੇ ਇੱਕ ਮਹਾਨ ਪ੍ਰਤਿਭਾਸ਼ਾਲੀ ਆਤਮਾ ਜਗਤ ਗੁਰੂ ਸ਼ੰਕਰਾਚਾਰੀਆ ਨੇ ਐਲਾਨੀਆਂ ਕਿਹਾ, ਸੰਸਾਰ ਨਹੀਂ ਹੈ, ਮਾਇਆ ਹੈ, ਮਾਇਆ ਹੈ, ਸਭ ਕੁਛ ਮਾਇਆ ਹੈ। ਤੋ ਮਾਇਆ ਕੀ ਹੈ? ਜੋ ਦਿਖਾਈ ਦੇਵੇ, ਪ੍ਰਭਾਵਿਤ ਕਰੇ, ਪਰ ਹੈ ਨਹੀਂ। ਬਨਾਰਸ ਦੀ ਗੱਲ, ਗੰਗਾ ਤੋਂ ਇਸ਼ਨਾਨ ਕਰਕੇ ਆ ਰਹੇ ਨੇ, ਰਸਤੇ ਵਿੱਚ ਇੱਕ ਖਾਕ ਰੂਪ ਆਪਣੀ ਝਾੜੂ ਨਾਲ ਰਸਤਾ ਸਾਫ ਕਰ ਰਿਹਾ ਸੀ। ਤੋ ਚੂੰਕਿ ਜ਼ਮੀਨ ਸਾਫ ਕਰ ਰਿਹਾ, ਧਰਤੀ ਸਾਫ ਕਰ ਰਿਹਾ, ਨਿਗਾਹਾਂ ਵੀ ਧਰਤੀ ਤੇ, ਭਾਂਡੇ ਸਾਫ ਕਰਨੇ ਨੇ ਤੋ ਨਿਗਾਹ ਭਾਂਡੇ ਤੇ ਰੱਖਣੀ ਪੈਂਦੀ ਹੈ, ਬਸਤਰ ਸਾਫ ਕਰਨੇ ਨੇ ਤੋ ਨਿਗਾਹ ਬਸਤਰਾਂ ਤੇ ਰੱਖਣੀ ਪੈਂਦੀ ਹੈ। ਜ਼ਮੀਨ ਸਾਫ ਕਰ ਰਿਹਾ ਸੀ, ਵਿਚਾਰੇ ਦੀਆਂ ਨਿਗਾਹਾਂ ਜ਼ਮੀਨ ਤੇ। ਕੋਲੋ ਲੰਘੇ ਸ਼ੰਕਰਾਚਾਰੀਆ ਝਾੜੂ ਛੂ ਗਈ ਉਹਨਾਂ ਦੇ ਬਸਤਰਾਂ ਨਾਲ, ਉਹਨਾਂ ਦੇ ਤਨ ਨਾਲ। ਗਰਜ ਉੱਠੇ ਸ਼ੰਕਰਾਚਾਰੀਆ, ਐ ਦੁਸ਼ਟ, ਐ ਸ਼ੂਦਰ, ਤੂੰ ਮੈਨੂੰ ਭ੍ਰਸ਼ਟ ਕਰ ਦਿੱਤਾ। ਮੈਂ ਹੁਣੇ ਤੋਂ ਗੰਗਾ ਤੋਂ ਇਸ਼ਨਾਨ ਕਰਕੇ ਆਇਆ, ਤੇਰੀ ਛਾਇਆ ਨੇ ਮੈਨੂੰ ਭ੍ਰਸ਼ਟ ਕਰ ਦਿੱਤਾ। ਸ਼ੂਦਰ ਕੁਝ ਆਤਮਦਰਸੀ ਸੀ, ਪੂਰਵਲੇ ਸੰਸਕਾਰਾਂ ਕਰਕੇ ਕੁਝ ਰੱਬੀ ਚਿੰਤਨ ਕਰਦਾ ਸੀ। ਹੱਥ ਜੋੜ ਕੇ ਕਹਿਣ ਲੱਗਾ, ਸਵਾਮੀ ਜੀ, ਸਾਰਾ ਸੰਸਾਰ ਮਾਇਆ ਹੈ, ਸ਼ੂਦਰ ਦੀ ਛਾਇਆ ਮਾਇਆ ਨਹੀਂ ਹੈ। ਤੁਸੀਂ ਕਹਿੰਦੇ ਹੋ ਸੰਸਾਰ ਨਹੀਂ ਹੈ, ਸ਼ੂਦਰ ਹੈ, ਤਾਂ ਫਿਰ ਤੇ ਸੰਸਾਰ ਨਾਲੋਂ ਵੀ ਵੱਡਾ ਇਹ ਸ਼ੂਦਰ ਹੋ ਗਿਆ, ਨਿਰੰਕਾਰ ਨਾਲੋਂ ਵੀ ਵੱਡਾ ਇਹ ਸ਼ੂਦਰ ਹੋ ਗਿਆ, ਕਿਉਂਕਿ ਹੈ ਇਹ ਸ਼ਬਦ ਸਿਰਫ ਈਸ਼ਵਰ ਵਾਸਤੇ ਆਖਿਆ ਜਾ ਸਕਦਾ ਹੈ। ਸੰਸਾਰ ਵਾਸਤੇ ਤੇ ਆਖਣਾ ਪੈਂਦਾ ਹੈ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ। ਤਾਂ ਤੁਸੀਂ ਧਨ ਹੋ, ਮੈਨੂੰ ਅਮਰ ਕਰ ਦਿੱਤਾ ਹੈ, ਸ਼ੂਦਰ ਹੈ, ਰੱਬ ਹੈ, ਸ਼ੂਦਰ ਹੈ। ਹੱਥ ਜੁੜ ਗਏ ਸ਼ੰਕਰਾਚਾਰੀ ਦੇ, ਮਿੱਤਰਾ ਮਾਫ ਕਰੀ, ਭੁੱਲ ਹੋ ਗਈ, ਸੰਸਕਾਰਾਂ ਕਰਕੇ ਚਲੇ ਆ ਰਹੇ ਪਰੰਪਰਾ ਦੀ ਵਿਚਾਰਾਂ ਕਰਕੇ ਮੈਂ ਐਸਾ ਕਹਿ ਬੈਠਾ, ਤਾਂ ਹੁਣ ਮੈਂ ਆਖਦਾ ਇਹ ਛਾਇਆ ਵੀ ਮਾਇਆ ਹੈ, ਤੂੰ ਵੀ ਮਾਇਆ ਹੈ, ਤੂੰ ਮੈਨੂੰ ਭ੍ਰਸ਼ਟ ਕੀਤਾ, ਮੈਂ ਵੀ ਮਾਇਆ, ਮੇਰਾ ਭ੍ਰਸ਼ਟ ਹੋਣਾ ਵੀ ਮਾਇਆ, ਸਭ ਕੁਛ ਮਾਇਆ। ਜੈਸੇ ਇਹ ਕਿਸੇ ਨੂੰ ਭਾਸਦੀ ਹੈ ਸਭ ਕੁਛ ਮਾਇਆ, ਕਹਿੰਦੇ ਉੱਥੇ ਹੀ ਪ੍ਰਮਾਤਮਾ ਪ੍ਰਗਟ ਆਉਂਦਾ, ਉੱਥੇ ਹੀ ਈਸ਼ਵਰ ਪ੍ਰਗਟ ਆਉਂਦਾ। ਲੇਕਿਨ ਹੁਣ ਮਾਇਆ ਦੇ ਪ੍ਰਭਾਵ ਤੋਂ ਕੌਣ ਨਿਕਲੇ? माया दी पूजा करके माया दे प्रभाव तो मनुख निकल नहीं सकदा। ए देश भारत देश धार्मिक आख्या जांदा है, लेकिन इत्थे दा सब तो वड्डा जड़ा त्योहार है दिवाली, लक्ष्मी पूजन आउंदा है। धन दी पूजा, पैसियां दी पूजा, सोने दे सिक्कियां दी पूजा, चांदी दे सिक्कियां दी पूजा। माया नू वर्त दे ते सारे लोग ने माया दा पूजन ये देश करदा है। हैरानगी ते जिथे धन दी पूजा है, धन ही भगवान है, उत्थे फिर भगवान ते एक पदार्थ बन के रह जाएगा, एक वस्तु बन के रह जाएगा। और वाकई इस देश दे भगवान वस्तु बन के रह गया, जिवें हर चीजा नू वर्तना है, बस इस नू भी अपने लाभ लई, अपने संसारिक लाभ लई वर्तना है। प्रभाव ते है संसार दा बड़ा प्रबल, पर धन गुरु तेग बहादुर साहब जी महाराज कहंदे ने, है सुपना, काश ए तेरे ते प्रतीत होवे। ठीक है, ए प्रभाव संसार दे कुछ चंगे भी हो सकदे ने, और ए चंगे प्रभाव पैन इसलिए सत्संग है। तो जे दिन नू कुछ चंगे प्रभाव पै सकदे ने, रात नू भी कुछ चंगे प्रभाव पै सकदे ने, चंगे सुपने, चंगे दृश्य। कहंदे ने सूफी संत जनाब हाफिज, रात नू सुपना आया और सुपने दे खुदा दी झलक, और खुदा कह रहे है फकीर कुछ मंग ले, अज असी तेनू देन लई आया, अज तुसी बहुत प्यारे लगे, अज सब कुछ तैथों निछावर कन लई आया, मंग। ये फकीर भी अपना सुपना लिखदा है, कहिंदा सुपने ची खुदा मिलिया, सुपने ची खुदा ने आखे मंग, और सुपने दिच ही मैं खुदा तो मंगया। की मंगया? मखुन बेदार अजीं ख्वाबम खुदारा के दारम इशरते खुशबा ख्यालस। ऐ मेरे खुदा, जे कुछ देना ही है तो हुण ऐसी बख्शिश करी मैनू जगावी ना, ये नींद मेरी चलदी रहे, ये सुपना मेरा चलदा रहे, ये सुपना बहुत अच्छे ख्यालां नाल भरिया है, ये सुपना बहुत अच्छा प्रभाव दे रहा है, ये सुपना बहुत आनंद बना रहा है। जद कोई सुपने दे खुदा कोलों भी खुदा नू मंगे, तो उस मनुख दी दुनिया सच हो जांदी है, उस मनुख दा जीवन सच हो जांदा है, और उस मनुख लई संसार निरंकार हो जांदा है। पंजाबी दे संत कवि भाई साहब भाई वीर सिंह जी पंजाबी दुनिया दे पंजाबी अदब दे अपनी एक अछूती शान रखदे ने, और वलवले अंगेज रुबाइयां अक्सर इना दी जबान चो इना दी आत्मा चो निकल दिया सन। लगदा है कुछ इसे तरह दा सुपना उन्होंने भी देखया, तदी ते सुपने नू कलम बंद करन लई बैठ गए। हुणे मैं अर्ज की थी, दिन नू भी कुछ ऐसियां घटनावां घटदियां ने जिन्हां तो असी प्रभावित हो जांदे आ और सानू याद रहिंदियां ने ता जिंदगी। कुछ ऐसे सुपने भी ने जो भुलाए भी जानते नहीं भुलदे, बार बार याद आंदे ने। उस सुपने बारे भाई साहब इंज कहंदे ने, सुपने विच तुसा मिले असानू, असा धा गलवकड़ी पाई, पर निरा नूर तुसा हथ ना आए, साडी कमदी रही कलाई। तुसी ते निरा ही चानना, किसे दा दिन भी अंधेरा हुंदी है, किसे दा रात भी प्रकाशमान हुंदी, किसे दा दिन भी तारीख हुंदा है, किसे दी रात दी तारीकी भी महान प्रकाश महान उजाला हुंदी है। दरअसल कबरां दे उत्ते दीवे ते सारा जगत जलांदा है, जीवन दा दीपक कोई कोई जलांदा है। इसनु मैं किसे वक्त इंज बयान कीता सी, کون جلائے مزاروں پہ دیپک، ہم حیات کو دیپک کیے دیتے ہیں۔ زندگی نو دیوا بنان دے ایسے جٹے ہاں، کون قبراں تے دیوے جلائے، کون مڑیاں تے دیوے جلائے۔ جد ایسی سوج پہ جاندی ہے، حیات دا دیپک روشن ہو جاندا ہے، سنسار دا روپ کچھ اور دکھائی دیندا ہے۔ جیسے اندھیرے چ کچھ اور دکھائی دیندا ہے، روشنی چ کچھ اور دکھائی دیندا ہے، اکھ کھلدی ہے تو نرنکار دکھائی دیندا ہے، اکھ بند ہوندی ہے تو سنسار دکھائی دیندا ہے۔ جنہاں جنہاں نو سنسار دکھائی دیندا ہے، بند اکھ ہے، تے بند اکھ نو تے کہہ سکدے ہاں اندھی اکھ، اور جنہاں جنہاں دی اکھ کھل گئی ہے انہاں نو نرنکار دکھائی دیندا ہے۔ اور گرو نانک نے اعلانیاں کہہ دیتا، اندھے اے نہ آکھین جنم کو لوئن نہ آئے، اندھے سے ہی نانکار، جو خسموں گھتے جائیں بھول کے بھی انہاں نو اندھا نہ آکھو، جنہاں دیاں اے دو اکھاں کم نہیں کر دیاں۔ سنسار نہیں دکھائی دیندا، اے نہیں اندھے، اندھے او نے جنہاں دی تیسری اکھ نہیں کھلی تے نرنکار نہیں دکھائی دیندا، او تیسرا نیتر ہے، اس نو انبھاؤ پرکاش کہندے رہے۔ اے دو اکھاں ملیاں نے، انہاں دی ورتوں کر تاکہ ایک دن اے بند ہون، اس تو پہلے او تیسری اکھ کھل جائے۔ لیکن اکثر ایسا ہوندا ہے ایک دن اے بھی دو اکھاں ہمیشہ لئی بند ہو جاندیاں، تیسری کھلدی نہیں، زندگی اکارت چلی جاندی ہے۔ تیسری جد کھلدی ہے تو نرنکار دکھائی دیندا ہے، اے دو کھلیاں نے سنسار دکھائی دیندا ہے، انج کہہ لو اندھیرا دکھائی دیندا ہے، انہاں دو اکھاں نال پرکاش اس تیسری اکھ نال جو ہے دکھائی دیندا ہے، اندھیرا دکھائی دے رہا ہے مایا، اور اس ساری مایا اس پربھو دی جو ہے چھایا ہے۔ اس مایا بارے شبد شاید ہے، شاید نہیں ہے، شاید نہیں ہے، شاید ہے۔ جتنی دیر دے چ اسی کہندے ہاں نہیں ہے، اتنی دیر دے چ ہو جاندی ہے، اور جد اسی کہندے ہاں ہے، اتنی دیر دے چ اے نہیں ہو جاندی۔ اسی کہندے ہاں بچپنا ہے، ایک دن ایسا آوندا ہے کہندے نے نہیں ہے، پھر کہندے ہاں جوانی ہے، ایک دن ایسا آ جاندے ہیں کہہ دیندے ہیں جوانی نہیں ہے، اور ایک دن ایسا آ جاندا ہے کہنا پیندا ہے اے بڑھاپا ہے، اے بڈھا ہے، اور ایک دن ایسا بھی ہو جاندا ہے نہیں رہا بڈھا، جو ہے تے کل نہ ہو جائے بس اسے نمایا کہندے نے، اور جو ہے تے سدی بھی ہے اسے نو سچ کہندے نے، اسے نو پرماتما کہندے نے، اسے نو ایشور کہندے نے۔ ایشور تو بعد اگر کوئی سمجھن واسطے دھارمک دنیا چ ہور وشا ہے تو او ہے مایا، او ہے ہوا۔